ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਅਨੇਕ ਭਗਤ, ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਚੂੰਕਿ ਭਗਤ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ, ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ, ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿੱਦਿਆ ਆਪਣੇ ਸੰਸਕਾਰ ਚੂੰਕਿ ਬ੍ਰਾਹਮਣਾਂ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਥੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ 'ਤੇ ਰਟਨ ਕਰਦੇ ਆਇਆਂ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆਂ, ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਚੂੰਕਿ ਆਪ ਬੰਗਾਲ ਦੇ ਵਸਨੀਕ ਸਨ ਅਤੇ ਬੰਗਾਲ ਦੇ ਲੋਕ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ, ਵਿਰਾਸਤ 'ਚੋਂ ਮਿਲਿਆ ਸੀ ਗੀਤ ਅਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਇਹ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮਰਾ ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ 'ਤੇ ਆਇਆ ਹੈ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦਕਿ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਿਆ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਬਿੱਠਲ ਦੇ ਮੰਦਿਰ ਦੇ ਵਿੱਚ ਗੀਤ ਗੋਬਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਦੇ ਵਿੱਚ ਸਿਰਫ ਦੋ ਦਿਨ ਰਹਿ ਗਏ, ਗੀਤ ਗੋਬਿੰਦ ਦੇ ਵੀ ਸਿਰਫ ਦੋ ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਵਿੱਚੋਂ ਕੋਈ ਗੀਤ ਦੀ ਲੈਨ ਨਾ ਆਈ ਅਤੇ ਕਲਮ ਲਿਖਣ ਦੇ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪੌਣੀ ਵਿੱਚ ਇੰਜ ਕਲਮਬੰਦ ਕਰਦੇ ਨੇ, ਪ੍ਰੇਮ ਭਗਤ ਜੈਦੇਵ ਕਰ ਗੀਤ ਗੋਬਿੰਦ ਸਹਿਜ ਧੁਨ ਗਾਵੇ, ਲੀਲਾ ਚਲਿਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ, ਪਰ ਅੱਖੜ ਇੱਕ ਨਾ ਵੜੋ ਬਨ ਪੁਸਤਕ ਸੰਧਿਆ ਕਰ ਆਵੇ, ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤੱਟ 'ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰ੍ਰਾ ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫ਼ੀ ਲਿਖ ਲੈਂਦੇ ਸਨ ਅਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਬਿੰਦ ਨਾਮ ਗ੍ਰੰਥ ਨੂੰ ਸਿਰ 'ਤੇ ਚੁੱਕ ਕੇ ਘਰ ਲਿਆਉਂਦੇ ਸਨ ਔਰ ਰੋਜ਼ਮਰ੍ਰਾ ਦੇ ਕਰਮ ਵਿੱਚ ਮਸ਼ਹੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ, ਅੱਜ ਪੰਕਤੀ ਨਹੀਂ ਬਣੀ। ਗੀਤ ਗੋਬਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਬਿੰਦ ਦੇ ਵਿੱਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਬੀ ਲੀਲਾ ਵਰਤੀ, ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪ ਨੇ पतिव्रता सुपत्नी पद्मावती ने पूछया कारण ता जद सारा कारण दसया तो पति दे दुख देच पत्नी भी शामिल हुई। और यह हकीकत है जद कोई महान दार्शनिक महान कवि किसे उलझन देच फसदा है और उस तो किसे समस्या का समाधान नहीं आता या उसके दिमाग दे चों गीत दियां लहरां नहीं निकल दियां तो जिहड़ियां उस वक्त पीड़ा ते तकलीफ दर्द उसके हिरदे विच पैदा होंदा है ये वह कवि ही जानता है ये वो ही दार्शनिक ही जानता है। तो काफ़ी दुखी ते चिंतात्र मन नाल रात नूं सौ गए। अज जैसे सवेरे उठे ते आपने रोजमर्रा दे कर्म दे मुताबक ग्रंथ चुकया पर पत्नी ने आख्या नहीं तुसी पहले जाओ नदी तट ते इशनान करो रोजमर्रा दे ब्राह्मण दे जड़े कर्म ने उन्हों निभाओ प्रभु भगती करो नितनेम करो फिर इस ग्रंथ नूं लिखण दी कोशिश करो ओ गैबी शक्ति रखण वाले परिपूर्ण परमात्मा आप बख्शिश करनगे आप रहमत करनगे। किंद ने पत्नी दी ए गल मन चिंतातुर मन दे नाल श्री जयदेव नदी तट दी तरफ जा रहे ने सोचदे होया कि कोई लैन कोई पंक्ति दिमाग दे चों उभरे पर कुछ उभरदी दिखाई नहीं देंदी। अज हिरदा ऐसा अमावस की रात बनिया होया है जिदे च कोई चमकदा होया मामूली जिया तारा भी नहीं स्यारा भी नहीं। कहिंदे ने इधर जयदेव रुखसत होए नदी तट की तरफ भाई साहब भाई गुरदास जी कहिंदे ने गुण निधान घर आए के भगत रूप लिख लेख बनावे। जयदेव का ही कोई रूप धारण करके जयदेव दे घर आया ते गीत गोविंद दियां दो पंक्तियां लिख दित्तियां सुनहरी स्याही दे च लिखियां जबकि सारा ग्रंथ काली स्याही दे च लिखिया है। लिखदे आया जद पद्मावती ने वेख लिया तां ओ भज्जी होई आई ते कहन लगी रस्ते च ही वापस आ गए इशनान नहीं कीता नितनेम नहीं कीता बंदगी नहीं कीती। तां जयदेव जो वास्तविक गुण निधान प्रभु आप सन कहन लगे पंक्ति फुर गई सी लिखण लई वापस आ गया ग्रंथ संपूर्ण हो गया ग्रंथ मुकम्मल हो गया। गीत गोविंद संपूर्ण करके अलोप हो गई ए अगम्मी शक्ति पद्मावती भोजन बनाने दे चलीन। इतनी देर दे श्री जयदेव जी महाराज नदी तट तो इशनान करके वापस आए गोविंद गोविंद दी धुन गीत अलापदे हैं। घर दे प्रवेश होंदे हैं की देखते हैं पत्नी भोजन छक रही है ते जयदेव कहिंदे ने मैं ब्राह्मण होके कुछ दिन नित दे कर्म भुल गया सी पर तू भी भुल गई मैनू खिला के ही तू खांदी होंदी सी अज की हो गई बहुत भुख लगी। कहन लगे नहीं तुसी ग्रंथ संपूर्ण कीता ना थानू बहुत खुशी होई सी ते उस खुशी खुशी च मैं थानू भोजन छकाया है पर हुण खुशी इतनी प्रबल है कि थानू छकिया होया भोजन भी याद नहीं लिया। जयदेव सुन के दंग रह गया है मैं भोजन छकया और गीत गोविंद संपूर्ण हो गया है। हाँ संपूर्ण हो गया है तुसी खुद ते कहे और वो दो लाइना तुसी सुनहरी स्याही दे नाल लिखिया ने मैं खुद वेखिया ने। भजे हुए जयदेव गए ग्रंथ नू खोलदे ने वाकई ग्रंथ संपूर्ण दो पंक्तियां सुनहरी स्याही नाल लिखिया हुई ने अखर पर प्रतीत कर होए विस्माद ना अंग समावे। जैसे उस पंक्ति नू पढ़दे ने ਵਿਸਮਾਦ ਘਰ ਦੇ ਚਲੇ ਗਏ, ਅਰਚਜਤਾ ਤੇ ਰਹਿਸ ਦੇ ਚਲੀਨ ਹੋ ਗਏ। ਇਕਦਮ ਆਪ ਤੇ ਸਰੂਰ ਤਾਰੀ ਹੋਇਆ, ਅਰਦਾਸ ਕੀਤੀ, ਹੇ ਤ੍ਰਿਭੁਵਨ ਧਨੀ, ਹੇ ਪਰਿਪੂਰਨ ਪਰਮਾਤਮਾ, ਤੂੰ ਮੇਰੇ ਦਿਮਾਗ ਵਿੱਚ ਹੀ ਥੋੜ੍ਹੀ ਸ਼ਕਤੀ ਪਾ ਦਿੰਦਾ, ਇਹ ਮੈਂ ਆਪ ਲਿਖ ਲੈਂਦਾ, ਇਹ ਖੇਚਲਾਂ ਤੁਸੀਂ ਕਿਉਂ ਕੀਤੀਆਂ? ਤਾਂ ਕਹਿੰਦੇ ਅਲਹਾਮ ਹੋਇਆ, ਆਕਾਸ਼ ਬਾਣੀ ਹੋਈ, ਅੰਤਰਾਤਮਾ ਬੋਲੀ, ਜੈਦੇਵ ਜਾਣ ਬੁੱਝ ਕੇ ਅਸੀਂ ਤੇਰੇ ਦਿਮਾਗ ਵਿੱਚ ਇਹ ਕਮੀ ਪਾਈ, ਖੁਦ ਲਿਖੀਆਂ, ਤਾਂ ਕਿ ਤੈਨੂੰ ਕਿਧਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ, ਇਸ ਦਾ ਕਰਤਾ ਮੈਂ ਹਾਂ। ਅਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ, ਮੇਰੇ ਨਾਲੋਂ ਉਸਦਾ ਸੰਬੰਧ ਟੁੱਟ ਜਾਂਦਾ ਹੈ। ਅਤੇ ਤੂੰ ਮੈਨੂੰ ਇਤਨਾ ਪਿਆਰਾ ਲੱਗਿਆ, ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਅਤੇ ਮੇਰੇ ਵਿੱਚ ਕੋਈ ਵਿੱਤ ਹੋਵੇ। ਬਾਰ ਬਾਰ ਧੰਨਵਾਦ ਦੇ ਨਾਲ ਭਰੇ ਜੈਦੇਵ, ਅਸ਼ਕਬਾਰ ਹੋ, ਬਾਰ ਬਾਰ ਸਜਦੇ ਜਿਛ ਹੋਏ, ਹੇ ਪ੍ਰਭੂ ਲੱਖ ਲੱਖ ਤੇਰਾ ਸ਼ੁਕਰ, ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ, ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ, ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ, ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ, ਔਰ ਜੋ ਮੈਂ ਸੋਚਦਾ ਹੇ ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ। ਵਾਸਤਵਿਕ ਮੇਰੇ ਰੋਮ ਰੋਮ ਵਿੱਚ ਤੂੰ ਹੀ ਕੰਮ ਕਰ ਰਿਹਾ, ਤੂੰ ਹੀ ਵਸਿਆ, ਤੂੰ ਹੀ ਰਮਿਆ। ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਬਿੰਦ ਨਾਮ ਗ੍ਰੰਥ ਭਗਤਾਂ ਦੀ ਦੁਨੀਆ 'ਚ ਬਹੁਤ ਹੀ ਪ੍ਰਸਿੱਧ ਹੈ, ਔਰ ਇਹਨੂੰ ਪੜ੍ਹ ਪੜ੍ਹ ਕੇ ਭਗਤ ਜਨ ਆਨੰਦ ਲੈਂਦੇ ਨੇ। ਗੀਤ ਗੋਬਿੰਦ ਦੇ ਕੁਛ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ, ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ, ਗਿਆਨ, ਵੈਰਾਗ ਸਭ ਕੁਛ ਦੈਵੀ ਗੁਣ ਸਮੋ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦਾ ਇੱਕ ਸੰਸਕ੍ਰਿਤ ਵਿੱਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਜਰੀ ਰਾਗ ਦੇ ਅੰਦਰ ਦਰਜ ਹੈ। ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ, ਹੇ ਮਨ ਕੇਵਲ ਰਾਮ ਨਾਮ ਦਾ ਰਮਣ ਕਰ ਤੇ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਪਾਨ ਕਰ। ਰਾਮ ਕੌਣ, ਰਾਮ ਕੈਸਾ ਹੈ, ਕਿਸ ਰਾਮ ਦਾ ਅੰਮ੍ਰਿਤ ਪਾਨ ਕਰੀਏ, ਕਿਸ ਰਾਮ ਦਾ ਚਿੰਤਨ ਕਰੀਏ, ਕਿਸ ਰਾਮ ਦੇ ਸੁਰਤਲੀਨ ਕਰੀਏ, ਤਾਂ ਉਸ ਰਾਮ ਦੀ ਆਪ ਤਸ਼ਰੀਹ ਕਰਦੇ ਨੇ, ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ। ਇਸ ਪਦੇ ਦੇ ਪਰਮਾਦ ਪੁਰਖ ਮਨੋਪਿਮੰ ਸਤਿਆਦ ਭਾਵ ਰਤਨ ਪਰਮਦਭੁਤਨ ਪਰਕ੍ਰਿਤ ਪਰਨ ਜਦ ਚਿੰਤ ਸਰਬਗਤਨ। ਪਰਮਾਦ ਜੋ ਪਰਮ ਆਦ ਹੈ, ਅਨਾਦੀ ਹੈ, ਜਿਸਦਾ ਮੂਲ ਨਹੀਂ ਲੱਭਿਆ ਜਾ ਸਕਦਾ, ਔਰ ਜੋ ਸਭ ਦਾ ਮੂਲ ਹੈ, ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ, ਜੋ ਸਭ ਦੀ ਬੁਨਿਆਦ ਹੈ, ਜੋ ਸਭ ਦੀ ਜੜ ਹੈ, ਜੋ ਸਭ ਦਾ ਆਧਾਰ ਹੈ, ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦੀ ਹੈ, ਪਰਮਾਦ ਪੁਰਖ, ਉਹ ਫਿਰ ਪੂਰੇ ਹੋਇਆ। ਪੁਰਖ ਤੋਂ ਮੁਰਾਦ ਪੁਰੀ ਪੁਰੀ ਬਸੰਤਾ ਸਾ ਪੁਰਖਾ, ਜੋ ਪੁਰੀਆਂ ਪੁਰੀਆਂ ਵਿੱਚ ਰਮਿਆ ਹੋਇਆ ਵਿਆਪਕ ਹੈ ਉਹ ਪੁਰਖ ਹੈ। ਪਰਮਾਦ ਪੁਰਖ ਮਨੋਪਿਮੰ, ਮਨੋ ਉਪਮਾ ਤੋਂ ਰਹਿਤ ਹੈ। ਦਰਅਸਲ ਮਨ ਆਪਣੇ ਅਨੁਭਵ ਵਿੱਚ ਪੂਰਨ ਤੌਰ 'ਤੇ ਪਰਮਾਤਮਾ ਨੂੰ ਨਹੀਂ ਲਿਆ ਸਕਦਾ। ਮਨ ਪੂਰਨ ਤੌਰ 'ਤੇ ਜਿਸ ਨੂੰ ਸੋਚ ਨਹੀਂ ਸਕਦਾ, ਮਨ ਜਿਸ ਦੀ ਪੂਰਨ ਤੌਰ 'ਤੇ ਕਲਪਨਾ ਨਹੀਂ ਕਰ ਸਕਦਾ, ਅਤੇ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ, ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤਾਂ ਬਹੁਤ ਔਖਾ, ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ। ਕਿਉਂਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ, ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ, ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ। ਕਲਪਨਾ ਦੀ ਪ੍ਰਵਾਜ਼ ਬੜੀ ਬੁਲੰਦ ਹੈ, ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ, पर श्री जयदेव जी महाराज कहंदे ने चाहे कल्पना दी परवाज कितनी उच्ची क्यों ना होवे, कितनी दूर दी क्यों ना होवे, कितनी गहरी क्यों ना होवे, फिर भी परमात्मा मेरी कल्पना विच नहीं आउंदा। वो किसी दी कल्पना विच नहीं आउंदा, मन दी सोच तो परे, मन दी विचार तो परे। इस वास्ते आप कहंदे ने मनोपिमं मनो उपमा तो रहत है। परमाद पुरख मनोपिमं सत आदि भाव रतन, ओ सत चित आनंद आदिक भावां दे नाल रते आया है। ओ सत है, ओ चित प्रकाशमई है और ओ आनंद स्वरूप है। एक पंक्ति दे राम दी व्याख्या इंज करदे ने, प्रमाद पुरख मनोपिमं सत आदि भाव रतन परम अद्भुतन परम अद्भुत रूप है, परम आश्चर्य रूप है। मनुख उत्थे आश्चर्य हो जांदा है, हैरान हो जांदा है, विस्माद हो जांदा है। जिन्हू वेखे ते पूरा वेख ना सके, जिन्हू सोचे ते पूरा सोच ना सके, और जिसनू चखे ते पूरा स्वाद ना मान सके, फिर भी वो बच रहे। जिन्हू सुने ते फिर भी पूरा ना सुन सके, उत्थे विस्माद दा तारी होना कुदरती गल है। उत्थे आश्चर्यता ते रहस दा पैदा होना कुदरती गल है। कहिंदे ने एक बच्चा रहस विच जीवंदा है, एक कवि रहस विच जीवंदा है, एक संत रहस विच जीवंदा है। अजोका समा चूंकि इस ढंग दा बतीत हो रहा है कि हर मनुख ऐसा कहिंदा मैं सब कुछ जानदा, चाहे कुछ भी नहीं जानदा, मैं ते सब कुछ वेख लिया है, मैं ते सारा सुन लिया है, मैं उसनु पूर्ण तौर ते सोच लिया है। अगर ऐसा कोई दावा करे तो आश्चर्यता नहीं पैदा होंदी, रहस्य नहीं पैदा होंदा, विस्माद नहीं पैदा होंदा। ते इस तरह दा दावा करन वाले अजोके समय च बहुत ज्यादा ने, क्योंकि अज दे समय च जितने कॉलेज ने, जितने विद्यालय ने, ये पहले नहीं सी। अजोकी विद्या ने भावें कुछ दिता है या नहीं, लेकिन रहस्य नु खत्म जरूर कीता है, विस्माद नु खत्म जरूर कीता है। मनुख दी दुनिया विच जो एक विस्माद सी, रहस्य सी, वो खत्म हो गई, वो अज देखण नु नहीं मिलता। हाँ, बच्चे कोल ये विस्माद है, अजे अबोध है, उसका विस्माद अबोध अवस्था ते खड़ा है, अचेत अवस्था ते खड़ा है। फिर कवि कोल विस्माद है, या इन कह लो कविता का जन्म ही विस्माद तो होंदा है, कविता का जन्म ही रहस्य तो होंदा है। तो कवि रहस्यवादी होंदे ने, संत रहस्यवादी होंदे ने, वो जो कुछ भी वेखदे ने वो ऐसा महसूस करदे ने कि एक रेत दे जर्रे नू भी पूर्ण तौर ते वेखना बड़ा औखा है, क्योंकि वह भी अपने विच बहुत कुछ छुपाई बैठा है, बहुत कुछ छुपाई बैठा है। सूरज नू ते पूर्ण तौर ते देखना बड़ा कठिन है, पर एक जर्रे नू भी पूर्ण तौर ते देखना बड़ा कठिन है। एक दरखत नू ते पूर्ण तौर ते देखना बड़ा कठिन है, पर एक पत्ते नू भी पूर्ण तौर ते देखना बड़ा कठिन है। उहदे विच भी बहुत कुछ छुपिया होया है, बहुत कुछ गुप्त है, बहुत कुछ सूक्ष्म है। तो जैसे ये बोध होंदा है कि बहुत कुछ सूक्ष्म छुपिया होया है जो मैं नहीं देख सकता, बहुत कुछ अदृश्य है, तो रहस्य पैदा हो जाता है, फिर विस्माद मंडल तारी हो जाता है। तो कवि विस्माद विच जीवंदे ने, संत विस्माद विच जीवंदे ने, भगत जयदेव जी महाराज कहंदे ने परम अद्भुतन ओ परिपूर्ण परमात्मा परम आश्चर्य रूप है। परकृत परन ओ प्रकृति तो परे। कहंदे ने रविंद्र नाथ टैगोर सागर तो इशनान करके वापस आ रहे ने, रस्ते देच एक गंदगी दा ढेर पिया, सवेर दा वक्त है, सूरज दिया किरना उस गंदगी दे ढेर नू छू रही ने। ए सारा दृश्य वेख के रविंद्र नाथ टैगोर नच उठे, कहन लगे हे प्रभु तेरी आश्चर्यता जो मेरे ते अज प्रगट हुई है वो ये कि मैं तेरी निर्लेपता दा ज्ञान हासिल कर ले। सूरज दिया किरना गंदगी नू छू रही ने, फिर भी किरना गंदियां नहीं हो रही, फिर भी सूरज गंदा नहीं हो रहा। तू मेरे गंदे शरीर दे रोम रोम विच बैठा है, फिर भी तू गंदा नहीं है, तू निर्लेप है। प्रकृति तो परे है, सब कुछ ते विच है, सब कुछ ते दूर है। सबके मत सबों ते बाहर, सारियां देश तू है, पर फिर भी सारियां तो बाहर है, निर्लेप है। तो श्री जयदेव जी महाराज कहने ने, पर मद भूतन पर कृत परन जद चिंत सर्वगतन, जिसदा चिंतन करन दे नाल सर्व प्रकार दियां गतियां प्राप्त हो जांदियां। हर पासे दी गति मनुख कर लैंदा, भाव हर पासे मनुख दी पहुंच हो जांदी है, सब कुछ मनुख प्राप्त कर लैंदा है। इस वास्ते ऐसा जो परमात्मा है, प्रमाद पुरुख मनोपिमंग सत्यादि भाव रतन, पर मदभुतन पर कृत परन जत चिंत सर्वगतन, केवल राम नाम मनोरमंग बद अमृत तत्मयन। ऐसा जो अमृतमयी राम है, परमात्मा दा नाम है, उसनु तू पान कर, उसदे ही अमृत स्वरूप दा जो है तू आनंद मान। अगां चल के इसे ही पद विच श्री जयदेव जी महाराज कहंदे ने कि नदनोद जस सिमरणेन न जन्म जराद मरण भयंग, नहीं आउंदा जिहदे सिमरन करन दे नाल जन्म दा दुख, मरण दा दुख ते बुढ़ेपे दा दुख। साडे देश दे ऋषि मुनिया ने ये तीन दुख बड़े प्रबल मने ने, जन्म दा दुख, मरण दा दुख ते बृद्ध अवस्था दा दुख। भगत कबीर भी इसनु मनदे ने, जब लग जरा रोग नहीं आया, जब लग काल ग्रसई नहीं काया, जब लग विकल बही नहीं बाणी, भजले रे मन सारंग पानी। बुढ़े कुल तन ते है पर कुछ कर नहीं सकता, दिमाग है पूर्ण तौर ते सोच नहीं सकता, हाथ पैर हैगे ने पूर्ण तौर ते कुछ कर नहीं सकते, चल नहीं सकते। इस वास्ते बृद्ध अवस्था नू, पूर्ण बृद्ध अवस्था नू रोगमयी अवस्था करके आखे। तो श्री जयदेव जी महाराज कहंदे ने, जेदा सिमरन करन दे नाल नहीं आउंदा जन्म दा दुख, मरण दा दुख, क्योंकि मुड़ के जमना नहीं तो फिर मरना ही नहीं, ते नहीं आउंदा बुढ़ेपे दा दुख। साहिबगुरु अर्जन देव जी महाराज भी फरमान करदे ने, रोग सोग दुख जरा मरा हर जने नहीं निकटानी, हरी दा जो जन है ओदे नेड़े ए जन्म मरण ते बुढ़ेपा जरा नहीं आउंदा। इत्थे एक तरक खड़ी होवेगी, चलो जन्म मरण तो भगत बच जांदा है, पर बुढ़ेपे दे रोग तो किस तरह बचता है। एक पंक्ति है गुरु ग्रंथ साहिब जी महाराज दे, गुरमुख कदे बुढ़े नाई जिन अंतर सुरत ज्ञान, जिद्दी सुरत प्रभु नाल जुड़ी हुई है, जिथे आत्म ज्ञान मौजूद है, ऐसा बंदा चाहे शरीरक तल ते बृद्ध भी हो जाए पर ओदियां उमंगा हुलास दे कोई फर्क नहीं पैंदा, ओदी चेते शक्ति दे कोई फर्क नहीं पैंदा, उसदे चेहरे दे उत्ते ताजगी बनी रहिंदी है, उसदे चेहरे दे उत्ते आनंद बनिया रहिंदा है। उन्हूं वेख के कोई ऐसा नहीं कह सकदा कि बुढ़ा हो गया, ये बृद्ध हो गया, ये कमजोर हो गया, नहीं, उसका हुलास, उसकी उमंग, उसकी तुरंग और उसकी चेते शक्ति पूर्ण तौर पर कम कर दिए, प्रभु की बंदगी का एक महान फल है। इस वास्ते आत्मदर्शी पुरुषा ने कहा है कि नाम सिमरन करने वाले दे कोल बुढ़ेपे का रोग भी नहीं आता, रोग सोग दुख जरा मरा हर जने नहीं निकटानी। श्री जयदेव जी महाराज इस पावन पवित्र पदे दे फरमान करते हैं, ना दनोद जस सिमरैन ना जन्म जराद मरण भयं, इच्छस जमाद परा भयं जस्व सुकृत कृतन। जे तेनू इच्छा है ऐ बंदे कि तू जमा दा तिस्कार करे, जन्म मरण तो बचे, ता जस सुकृत उस परिपूर्ण परमात्मा दा जस गायन कर, जस्व सुकृत कृतन शुभ कर्म कर, ते परिपूर्ण परमात्मा दा जस गायन कर। भाव परमात्मा दा जो जस है यही सुकृत है, यही पूर्ण तौर ते शुभ कर्म है, इसनू तू कर्म। इसे एक शुभ कर्म तो अनेका शुभ कर्म जन्म लेंदे ने, अगर ये एक शुभ कर्म नहीं तो फिर कुछ भी शुभ नहीं है। शुभ कर्म ओ है जद हिरदा शुभ दे नाल जुड़दा है, तो शुभ परमात्मा है, शुभ ईश्वर है, ਜਦੋਂ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ, ਅਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ। ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ, ਉਹ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਹੈ। ਪਰ ਸ਼ੁਭ ਹੋਏ ਬਿਨਾਂ ਸ਼ੁਭ ਚਿੰਤਕ ਹੋਣਾ ਬਹੁਤ ਕਠਿਨ ਹੈ, ਸ਼ੁਭ ਹੋਏ ਬਿਨਾਂ ਸ਼ੁਭ ਕਾਮਨਾ ਕਰਨੀ ਬਹੁਤ ਔਖੀ ਹੈ, ਕਾਮਨਾ ਮੈਲੀਆਂ ਹੋਣਗੀਆਂ ਔਰ ਚਿੰਤਕ ਚਿੰਤਨ ਜੋ ਹੈ ਮਾੜਾ ਹੀ ਜੋ ਹੈ ਚਲੇਗਾ। ਤੋ ਪਰਿਪੂਰਨ ਪਰਮਾਤਮਾ ਦਾ ਕਲਿਆਣਕਾਰੀ ਨਾਮ, ਉਸਦਾ ਜੋ ਸ਼ੁਭ ਕਰਮ ਹੈ ਉਸਦਾ ਚਿੰਤਨ ਉਹ ਤੋਂ ਕਰ। ਇੱਛਸ ਜਮਾਦ ਪ੍ਰਾਭਯੰ ਜਸਵਸ ਸੁਕ੍ਰਿਤ ਕ੍ਰਿਤੰ ਭਵਭੂਤ ਭਾਵ ਸਮਭਯੰ ਪ੍ਰਸੰਨ ਪਰਮਨ ਪ੍ਰਸੰਨ ਮਿਦਨ। ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਤ੍ਰੈਕਾਲਦਰਸ਼ੀ ਹੈ ਔਰ ਇੱਕ ਸਾਰ ਪਰਿਪੂਰਨ ਜੋ ਰਮਿਆ ਹੋਇਆ ਹੈ ਵਿਆਪਕ ਹੈ, ਭਵਭੂਤ ਭਾਵ ਸਮਭਯੰ ਜੋ ਹੁਣ ਵੀ ਹੈ ਪਹਿਲੇ ਵੀ ਸੀ ਅਗਾਂਹ ਵੀ ਜੋ ਹੈ ਹੋਵੇਗਾ, ਜੋ ਹਰ ਸਮੇਂ ਮੌਜੂਦ ਹੈ, ਤ੍ਰੈਕਾਲਦਰਸ਼ੀ ਹੈ ਭਵਭੂਤ ਭਾਵ ਸਮਭਯੰ ਪਰਮਨ ਪ੍ਰਸੰਨ ਮਿਲਨ ਜੋ ਅਤਿਅੰਤ ਪ੍ਰਸੰਨ ਚਿੱਤ ਹੈ, ਜੋ ਅਤਿਅੰਤ ਪਰਮ ਆਨੰਦ ਦੇ ਚਲੀਨ ਹੈ, ਤੂੰ ਉਸਦਾ ਹੀ ਕਲਿਆਣਕਾਰੀ ਜਸ ਉਚਾਰਨ ਕਰ। ਇਹੀ ਸ਼ੁਭ ਕਰਮ ਹੈ, ਇਹੀ ਸ਼ੁਭ ਚਿੰਤਨ ਹੈ। ਅਗਾਂਹ ਚੱਲ ਕੇ ਸ਼੍ਰੀ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ, ਹਰੀ ਦਾ ਭਗਤ ਮਨ ਬਾਣੀ ਸਰੀਰ ਕਰਕੇ ਪ੍ਰਭੂ ਨਾਲ ਜੁੜਿਆ ਹੋਇਆ ਹੈ। ਐਸਾ ਜੋ ਹਰੀ ਦਾ ਭਗਤ ਹੈ, ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ, ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਐਸਾ ਜੋ ਭਗਤ ਹੈ ਜੋ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਪ੍ਰਭੂ ਵਿੱਚ ਲੀਨ ਹੈ, ਉਹਦੇ ਸਾਹਮਣੇ ਜਗ ਤੁੱਛ ਹੈ, ਯੋਗ ਸਾਧਨਾ ਵੀ ਤੁੱਛ ਹੈ, ਔਰ ਐਸੇ ਭਗਤ ਦੇ ਸਾਹਮਣੇ ਦਾਨ ਵੀ ਕੋਈ ਮੈਨੇ ਨਹੀਂ ਰੱਖਦਾ। ਭਾਵ ਦਾਨੀ ਤੋਂ ਵੀ ਉਹ ਭਗਤ ਉੱਚਾ ਹੈ, ਜੋਗੀ ਤੋਂ ਵੀ ਐਸਾ ਭਗਤ ਉੱਚਾ ਹੈ, ਔਰ ਜਗ ਕਰਨ ਵਾਲਿਆਂ ਤੋਂ ਵੀ ਐਸਾ ਭਗਤ ਉੱਚਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਮੰਨਦੀ ਹੈ ਕਿ ਇਹਨਾਂ ਸਾਰੇ ਕਰਮ ਕਾਂਡਾਂ ਤੋਂ ਭਗਤ ਦੀ ਜ਼ਿੰਦਗੀ ਉੱਚੀ ਹੈ। ਜੋਗ ਜਗ ਲੈ ਫਲ ਤੁਮ ਮਾਨੋ ਜੋ ਪ੍ਰਭ ਜਸ ਬਿਰਸਰਾਵੇ। ਜਿੱਥੇ ਭਗਤ ਪਹੁੰਚੇ ਹੈ ਉੱਥੇ ਜੋਗ ਜਗ ਦੀ ਪਹੁੰਚ ਨਹੀਂ ਹੈ, ਦਾਨ ਦੀ ਪਹੁੰਚ ਨਹੀਂ ਹੈ। ਇਹ ਸਭ ਕੁਛ ਤੋਂ ਉੱਚਾ ਜੀਵਦਾ ਹੈ ਭਗਤ। ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ, ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਇਸ ਪਦੇ ਦੇ ਅਖੀਰ ਵਿੱਚ ਆਪ ਕਹਿੰਦੇ ਨੇ, ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦਨ, ਜੈ ਦੇਵ ਆਇਓ ਤਸੁ ਫਟੰ ਭਉ ਭੂਤ ਸਰਬਗਤੰ। ਗੋਬਿੰਦ ਗੋਬਿੰਦਾ, ਐ ਮਨੁੱਖ ਜਾਪ ਕਰ, ਔਰ ਇਸ ਤਰ੍ਹਾਂ ਜਾਪ ਕਰਦਿਆਂ ਹੀ ਤੈਨੂੰ ਸਾਰੀ ਗਤੀਆਂ ਦੀ ਪ੍ਰਾਪਤੀ ਹੋਵੇਗੀ, ਤੈਨੂੰ ਸਭ ਕੁਛ ਦੀ ਪ੍ਰਾਪਤੀ ਹੋਵੇਗੀ। ਗੋਬਿੰਦ ਦੇ ਚਿੰਤਨ ਵਿੱਚ ਹੀ ਸੰਸਾਰ ਦੇ ਸੁੱਖ ਨੇ, ਪਰਮਾਰਥ ਦੇ ਸੁੱਖ ਨੇ। ਗੋਬਿੰਦ ਦੇ ਸਿਮਰਨ ਵਿੱਚ ਹੀ ਲੋਕ ਸਵਰ ਜਾਂਦਾ ਹੈ, ਪਰਲੋਕ ਸੁਹੇਲਾ ਹੋ ਜਾਂਦਾ ਹੈ।